ਉਹਨਾਂ ਦੇ ਨਾਲ ਹੀ ਕਲੇਰਾਂ ਸੀ, ਕਲੇਰਾਂ ਵਾਲਾ ਦਾ ਡੇਰਾ। ਉਹ ਜਿਸ ਵੇਲੇ ਅਸੀਂ ਉੱਥੇ ਗਏ ਸਾਰਾ, ਤੇ ਉੱਥੇ ਦੇ ਉਹ ਗੀਤ ਹੀ ਇਹੋ ਚੱਲ ਰਹੇ, ਗੜਬੇ ਪਾਣੀ ਉਹ ਫਲਾਂ, ਇਸੇ ਸ਼ਬਦ ਦਾ ਹੀ ਪੰਜਾਬੀ ਚੋਂ ਲੱਥਾ ਕਰਕੇ ਪਿੰਡਾਂ ਥਾਂ ਟਿਊਨ ਚ ਦੀ ਹੁਣ ਭੋਗ ਲੱਗਣਾ ਗੜਬੇ ਪਾਣੀ। ਆ ਦੇਖੋ ਸ਼ਬਦ ਕੀ ਕਹਿੰਦਾ, ਅੱਜ ਅਸੀਂ ਇਹਦਾ ਚੰਗੀ ਤਰ੍ਹਾਂ ਇਹਨਾਂ ਰੀਤਾਂ ਦਾ ਜਲੂਸ ਕੱਢਣਾ ਹੈ। ਔਰ ਟਿਕ ਕੇ ਬੈਠੋ ਸ਼ਾਂਤੀ ਨਾਲ, ਪਰ ਸ਼ਬਦ ਦੀ ਸੁਰਤ ਨੂੰ ਖੇਡ ਸਮਝੋ, ਫੇਰ ਸਮਝੋ ਕਿ ਧੰਨ ਗੁਰੂ ਤੇ ਧੰਨੋ ਦੀ ਬਾਣੀ ਤੇ ਧੰਨੇ ਦਸੇ ਗੁਰੂ ਜਿਹੜੇ ਜੱਗ ਚ ਆਏ, ਤੇ ਧੰਨੇ ਭਗਤ ਜਿਹਨਾਂ ਦਾ ਖਜ਼ਾਨਾ ਸਾਡੇ ਕੋਲ ਹੈ, ਤੇ ਉਹਦਾ ਅਸੀਂ ਆ ਪਹਿਲਾ ਸ਼ਬਦ ਚੱਕ ਰਹੇ ਹਾਂ ਭਈ ਜਿਹੜਾ ਹਰਿਮੰਦਰ ਸਾਹਿਬ ਚ ਸਭ ਕੁਛ ਹੋ ਰਿਹਾ ਹੈ, ਇਹ ਸਾਰੀਆਂ ਹਿੰਦੂ ਰੀਤਾਂ ਹੋ ਰਹੀਆਂ ਹੈ, ਕਿਉਂਕਿ ਹਰਿਮੰਦਰ ਦੀ ਅਸੀਂ ਪੂਣੀ ਛੋਈ ਹੈ, ਸਰੋਵਰ ਅਸੀਂ ਪੂਰ ਚੁੱਕੇ ਹੈ, ਹਰਿਮੰਦਰ ਨੂੰ ਹੁਣ ਢਾਉਣਾ ਤੇ ਗਾਂ ਫਿਰ ਕਾਲ ਤਖ਼ਤ ਦੇ ਦੁਆਲੇ ਹੋਣਾ। ਵੀ ਪੋਲੀਟਿਕਸ ਤੇ ਇਹ ਜਿਹੜੀ ਰਿਲੀਜਨ ਇਕੱਠਾ ਕੀਤੀ ਹੈ, ਇਹ ਜਿਹੜੀ ਮੀਰੀ ਪੀਰੀ ਦੀ ਇਹਨਾਂ ਕਿਰਪਾਨਾਂ ਪਵਾਈਆਂ ਨਾ ਹਰਗੋਬਿੰਦ ਸਾਹਿਬ ਨੂੰ, ਉਹ ਅਸੀਂ ਬਾਣੀ ਦੀ ਖੜਗ ਨਾਲ ਉਹਨਾਂ ਕੋਲੋਂ ਐਸੀਆਂ ਖੋਹਣੀਆਂ ਵੀ ਉਹਨਾਂ ਦੇ ਹੱਥ ਚ ਕੋਈ ਖੜਗ ਸੀ, ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ, ਕੋਈ ਮਾੜੀ ਮੀਰੀ ਪੀਰੀ ਨਹੀਂ, ਕਿਉਂਕਿ ਜਿਹਨੇ ਪਾਈਆਂ ਅਸੀਂ ਉਹਨੂੰ ਹੀ ਨੋਵਲ ਦੀ ਫਿਕਸ਼ੀਅਸ ਕੈਰੇਕਟਰ ਸਮਝਦੇ ਹਾਂ ਬਾਬੇ ਬੁੱਢੇ ਨੂੰ। ਕੋਈ ਬਾਬਾ ਬੁੱਢਾ ਹੋਇਆ ਨਹੀਂ, ਤੁਸੀਂ ਆਪ ਹੀ ਨਾਵਲ ਤੁਹਾਨੂੰ ਜਿੱਥੇ ਮਰਜ਼ੀ ਖੜਾ ਕਰ ਲੈਂਦੇ ਹੋ, ਜਿੱਥੇ ਮਰਜ਼ੀ ਜਿੰਨਾ ਮਰਜ਼ੀ ਲੰਮੀ ਉਹਦੀ ਉਮਰ ਵਧਾ ਦਿੰਦੇ ਹੋ, ਤੇ ਜੋ ਮਰਜ਼ੀ। ਇਸ ਕਰਕੇ ਉਹ ਫਿਕਸ਼ੀਸ਼ੀਅਸ ਕਰੈਕਟਰ ਜਿਹੜੇ ਸਾਖੀਆਂ ਚ ਤੁਸੀਂ ਖੜੇ ਕੀਤੇ ਹੈ, ਉਹ ਕਿਤੇ ਐਗਜ਼ਿਸਟ ਨਹੀਂ ਕਰਦੇ ਬਾਣੀ ਦੇ ਵਿੱਚ। ਇਸ ਕਰਕੇ ਉਹ ਉਥੋਂ ਬਾਅਦ ਅਸੀਂ ਕਾਲ ਤਖ਼ਤ ਦੇ ਦੁਆਰੇ ਹੋਣਾ, ਜਿਹਦੀ ਮੀਰੀ ਪੀਰੀ ਦੀ ਵੋਟ ਲੈ ਕੇ ਆ ਸਿੱਖ ਕਾਨਫਰੰਸ ਚੱਲ ਰਹੀ ਹੈ, ਔਰ ਸਿੱਖਾਂ ਨੂੰ ਪੋਲੀਟਿਕਸ ਦੀ ਗੰਧ ਚ ਘਸੀਟਿਆ ਜਾਂਦਾ ਹਰ ਵਾਰੀ ਆਪਣੀ ਕੁਰਸੀ ਲਈ। ਉਹ ਅਸੀਂ ਗੁਰਬਾਣੀ ਰਾਹੀਂ ਐਸੇ ਸਾਫ਼ ਹੋਣਾ ਵੀ ਮਹਾਰਾਜ ਬਾਬਾ ਨਾਨਕ ਜਦੇ ਲਿਖਦਾ ਵੀ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਨੀ ਠੱਗੀ ਜੱਗ ਠੱਗਿਆ ਕਿਨੇ ਨਾ ਰੱਖੀ ਲੱਜ। ਮੇਰਾ ਜਿਹੜਾ ਸਿੱਖ ਹੋਏਗਾ ਇਹਨਾਂ ਠੱਗਾਂ ਤੋਂ ਵੀ ਉੱਤੋਂ ਠੱਗ ਜਾਊਗਾ, ਇਹਨਾਂ ਨੂੰ ਚੋਰਾਂ ਨੂੰ ਹੋਰ ਪੈ ਜਾਊਗਾ। ਇਸ ਕਰਕੇ ਅਸੀਂ ਆਪਣੇ ਸੰਗੀ ਸਾਥੀ ਔਰ ਗੁਰਬਾਣੀ ਦੇ ਜਿਹੜੇ ਆਸ਼ਕ ਨੇ ਨਾਮ ਜਪਣ ਵਾਲੇ, ਅਸੀਂ ਐਸੇ ਬਣਾਵਾਂਗੇ ਜਿਹੜੇ ਇਹਨਾਂ ਠੱਗਾਂ ਨੂੰ ਵੀ ਠੱਗ ਜਾਣਗੇ। ਇਸ ਕਰਕੇ ਮਹਾਰਾਜ ਕਹਿੰਦਾ, ਮਹਾਰਾਜ ਗੁਰੂ ਨਾਨਕ ਅਗਲੇ ਸਲੋਕ ਚ ਲਿਖਦਾ, ਮੇਰਾ ਜਿਹੜਾ ਸਿੱਖ ਹੋਏਗਾ ਜਿਹੜੇ ਇਹ ਠੱਗਾਂ ਚ ਫਸੇ ਹੈ ਨਾ, ਰਾਜ ਮਾਲ ਮਨ ਸ਼ੋਰ, ਜਪਜੀ ਸਾਹਿਬ ਦੀ ਬਾਣੀ। ਇਸ ਕਰਕੇ ਜਿਹੜਾ ਰਾਜ ਮਾਲ ਇਕੱਠਾ ਕਰ ਰਿਹਾ, ਸਾਡੇ ਗੁਰਬਾਣੀ ਚ ਸਖ਼ਤ ਮਨਾ ਹੈ, ਉਹਨਾਂ ਨਾਲ ਰਾਜ ਨਾਨਕੇ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ ਦਾ ਮਤਲਬ ਹੈ ਨਿਉਂਦੇ ਸੀ ਸਿੱਖ ਹੋਏ ਹਲੀਮੀ ਰਾਜ ਜੀਓ। ਇਸ ਕਰਕੇ ਜਿਹੜਾ ਬਾਅਦ ਚ ਦੋਹਾ ਪੜਦੇ ਆ, ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ, ਇਹ ਅਸੀਂ ਕਾਲ ਤਖ਼ਤ ਵੱਲ ਆ ਰਹੇ ਹਾਂ ਹੌਲੀ ਹੌਲੀ, ਲੇਕਿਨ ਪਹਿਲਾਂ ਅਸੀਂ ਜਰਾ ਹਰਿਮੰਦਰ ਨੂੰ ਸੋਧ ਲਈਏ। ਉਹ ਚ ਜਿਹੜੀਆਂ ਹਿੰਦੂ ਰੀਤਾਂ ਹੋ ਰਹੀਆਂ, ਉਥੇ ਵੀ ਦੁੱਧ ਘਿਓ ਮਾਂ ਜੋ ਹਿੰਦੂ ਰੀਤ ਹੈ ਉਹ ਬਾਹਰ ਨਹਾਉਣਾ, ਅੰਦਰ ਦੁੱਧਾਂ ਜੋ ਔਰ ਲੰਗਰ ਚ ਜੋ ਕੁਛ ਹੋ ਰਿਹਾ ਹੈ। ਇਸ ਕਰਕੇ ਆਓ ਸ਼ਬਦ ਦੀ ਰਹਾਓ ਦੀ ਤੁਕ ਲਈਏ,
ਪੀਓ ਗੋਬਿੰਦ ਤੇਰਾ
ਦੇ ਗਿਆ ਵੀ ਤੂੰ ਪਿੱਛੋਂ ਇਹਨੂੰ ਦੁੱਧ ਪਿਲਾਈ, ਉਹਨੇ ਫਿਰ ਦੁੱਧ ਪਿਲਾਇਆ ਤੇ ਤਾਂ ਕਿ ਮੇਰਾ ਬਾਪ ਨਾ ਗੁੱਸੇ ਹੋ ਜਾਏ, ਤੇ ਉਹਨੇ ਦੁੱਧ ਪੀਤਾ। ਏਦਾਂ ਨਾਮਦੇਵ ਜੀ ਨੂੰ ਰੱਬ ਦੇ ਦਰਸ਼ਨ ਹੋ ਗਏ, ਜਿੱਦਾਂ ਅਸੀਂ ਗੋਬਿੰਦ ਗੋਬਿੰਦ ਸੰਗੇ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਮਹੱਲੇ ਪੰਜਵੇਂ ਦਾ ਇਹ ਸ਼ਬਦ ਹੈ ਤੇ ਧੰਨੇ ਦੀ ਪੜਥਾਏ ਆ, ਉੱਤੇ ਲਿਖਿਆ ਮਹੱਲਾ ਪੰਜਵਾਂ। ਗੁਰੂ ਅਰਜਨ ਪਾਤਸ਼ਾਹ ਕਹਿੰਦਾ ਵੀ ਜਿੱਦਾਂ ਭਾਈ ਗੁਰਦਾਸ ਦੀ ਵਾਰ ਹੈ, ਵੀ ਇਹ ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਫਿਰ ਪੱਥਰ ਇੱਕ ਨਵਾਲ ਕੇ ਲਾ ਛਾ ਮੂੰਹ ਰੋਟੀ ਲਾਵੇ, ਤੇ ਉਹਨੇ ਪੱਥਰ ਨਾਲ ਛੋਟੀਆਂ ਛੋਟੀਆਂ ਬਾਹਾਂ ਕੱਢੀਆਂ, ਰੋਟੀ ਖਾਧੀ ਧੰਨੇ ਦੇ ਮੋਹਰੇ। ਧੰਨਾ ਕਹਿੰਦਾ ਜੇ ਤੂੰ ਵੀ ਨੀ ਖਾਏਗਾ ਤੇ ਮੈਂ ਵੀ ਨੀ ਕੱਖ ਵੀ ਖਾਣਾ। ਉਹ ਜਿੱਦ ਪੈ ਗਿਆ, ਫਿਰ ਰੱਬ ਨੂੰ ਰੋਟੀ ਖਾਣੀ ਪਈ। ਭਾਗ ਇਹ ਬਿਦ ਇਹ ਪ੍ਰਤੱਖ ਗੁਸਾਈਆਂ, ਮਤਲਬ ਭਾਈ ਗੁਰਦਾਸ ਲਿਖਦਾ ਉਹਨੂੰ ਏਦਾਂ ਮਿਲਿਆ ਸੀ। ਤੇ ਗੁਰੂ ਅਰਜਨ ਪਾਤਸ਼ਾਹ ਉਹ ਕਹਿੰਦੇ ਨਹੀਂ, ਉਹ ਬੜਾ ਸਿਆਣਾ ਜੱਟ ਸੀ, ਉਹਨੇ ਸਾਰੇ ਭਗਤ ਸਟੱਡੀ ਕੀਤੇ ਸੀ, ਗੋ ਨਾਮਦੇਵ ਰਵਿਦਾਸ ਕਬੀਰ ਉਸ ਸ਼ਬਦ ਚਾਹੁੰਦਾ, ਉਹਨਾਂ ਦੀ ਸਾਰਿਆਂ ਦੀ ਰੀਸ ਕੀਤੀ ਉਹਨੇ ਵੀ ਹੈ, ਇੱਕ ਅੱਖਰ ਦੀ ਜਪ ਕਰਨ ਇਹ ਰੱਬ ਨੂੰ ਮਿਲ ਗਿਆ, ਕਿਉਂਕਿ ਸ਼ਬਦ ਹੈ
ਗੋਬਿੰਦ 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 ਸੰਗ
ਧਿਆਨ ਰਹੇ ਗੋਬਿੰਦ ਦੇ ਸੰਗ ਨਹੀਂ, ਰੱਬ ਤੇ ਉਹਨੂੰ ਮਿਲਿਆ ਨੀ। ਗੋਬਿੰਦ 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 ਜਪਣ ਦੇ ਸੰਗੇ
ਗੋਬਿੰਦ ਗੋਬਿੰਦ ਸੰਗ ਗੋਬਿੰਦ 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 ਸੰਗ
ਨਾਮ ਦਿਓ ਮਨ ਲੀ ਪਰਮੇਸ਼ਰ ਦੇ ਨਾਮ ਦਾ ਜਾਪ ਕੀਤਾ ਉਹਦਾ ਮਨ ਲੀਨ ਹੋ ਗਿਆ ਉਹਦੇ ਚ।
ਇਹ ਬਿੰਦ ਸੁਣ ਕੇ ਭਗਤੀ ਲਾ,
ਸਾਡੀ ਬਾਣੀ ਚ ਭਗਤੀ ਹੈ ਕੀ ਹੈ,
ਹਰ 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 ਭਗਤ ਚਰਣਾ ਹਰ
ਕਹਿੰਦਾ ਓਏ ਅੱਧੀ ਅੱਧੀ ਕੌਡੀ ਦਾ ਛਿੰਬਾ ਲੱਖਾਂਪਤੀ ਹੋ ਗਿਆ, ਅੰਦਰਲੇ ਧਾਨਣਾ ਬਾਹਰੋਂ ਗਰੀਬ ਹੀ ਰਹਿੰਦੇ ਨੇ ਭਗਤ। ਫਿਰ ਰਵਿਦਾਸ ਢਵੰਤਾ ਢੋਰਨੀਤ, ਇੱਕ ਚਮਾਰ ਜਿਹੜੇ ਹੱਡਾ ਰੋੜੀ ਤੇ ਹੱਡ ਸੁੱਟਦਾ ਸੀ ਪਿੰਡ ਦੇ ਪਸ਼ੂਆਂ ਦੇ, ਉਹ ਵੀ ਰੱਬ ਨੂੰ ਮਿਲ ਗਿਆ। ਸੈਣ ਨਾਈ ਬੁੱਤਕਾਰੀ ਆ, ਉਹ ਵੀ ਮਿਲ ਗਿਆ। ਇੱਦਾਂ ਦੇ ਭਗਤ ਤੇ ਉਸ ਮਹੱਲੇ ਪੰਜਵਾਂ ਉੱਤੇ, ਔਰ ਫਿਰ ਮਹੱਲੇ ਪੰਜਵੇਂ ਨੇ ਸ਼ਬਦ ਵੀ ਜਿਹੜੀ ਧੰਨੇ ਦੀ ਸਾਰੀ ਬਾਣੀ ਹੈ ਨਾ ਉਹਦੇ ਵਿੱਚ ਦਿੱਤਾ। ਤੇ ਸਾਰੇ ਸਮਝਦੇ ਜੀ ਕਿ ਨਾਨਕ ਦੀ ਤੇ ਛਾਪ ਹੈ ਨੀ, ਤੇ ਖਰੇ ਧੰਨੇ ਦਾ ਹੀ ਸ਼ਬਦ ਹੈ। ਤੇ ਖੋਜੀਆਂ ਹੁਣ ਪਤਾ ਲੱਗਦਾ ਵਿੱਚ ਮਹੱਲਾ ਪੰਜਵਾਂ ਲਿਖ ਗਏ, ਮਹੱਲਾ ਪੰਜਵਾਂ, ਫੇਰ ਗਾਂ ਸ਼ੁਰੂ ਹੁੰਦਾ
ਗੋਬਿੰਦ 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 ਨਾਮ ਦਿਓ ਮਨ ਲੀਨਾ।
ਏਦਾਂ ਫਿਰ ਧੰਨੇ ਨਾ ਕਿਹਾ ਉਹਨੇ, ਇੰਨੇ ਭਗਤ ਸਟੱਡੀ ਕੀਤੇ ਸੀ, ਖੋਜੀ ਉਪਜੇ ਬਾਦੀ ਬਿਨਸੇ, ਉਹ ਖੋਜ ਕਰਦਾ ਗਿਆ। ਇਹ ਸਾਰੇ ਹੀ ਇੱਕੋ ਮਾਲਾ ਦੇ ਮੋਤੀ ਹੈ, ਦੇ ਆਰ ਦੀ ਚਿਪਸ ਆਫ ਦੀ ਸੇਮ ਬਲੌਕ, ਦੇ ਆਰ ਦੀ ਬਲਡਸ ਆਫ ਦੀ ਸੇਮ ਫੈਦਰ, ਇਹ ਇੱਕੋ ਹੀ ਗੁਰਮੁਖ ਸਿਸਟਮ ਨਾਲ ਤਰ ਗਏ। ਉਹ ਗੁਰਮੁਖ ਸਿਸਟਮ ਕੀ ਹੈ, ਇੱਕ ਅੱਖਰ ਦੇ ਜਾਪਣ ਨਾਲ ਹੀ ਗੁਰਮੰਤਰ ਨਹੀਂ ਤਰ ਗਏ। ਇਸੇ ਕਰਕੇ ਸਾਰੀ ਬਾਣੀ ਦੀ ਜਿਸਟ ਜੇ ਨਿਕਲਦੀ ਹੈ, ਉਹ ਨਿਕਲਦੀ ਹੈ ਵੀ ਸਾਰੀ ਬਾਣੀ ਨੂੰ ਪੜੋ ਵੀ ਗੁਰਮੰਤਰ ਜਪਣ ਲਈ, ਸਮਝੋ ਵੀ ਗੁਰਮੰਤਰ ਜਪਣ ਨਾਲ ਭਗਤੀ ਕਰਨ ਲਈ, ਤੇ ਸਾਰੀ ਗੁਰਬਾਣੀ ਦਾ ਸ਼ਬਦ ਦਾ ਹਰ ਇੱਕ ਦਾ ਨਿਚੋੜ ਵੀ ਇਹ ਹਰ ਸ਼ਬਦ ਦਾ ਨਿਕਲੇਗਾ ਵੀ ਇੱਕ ਸ਼ਬਦ ਨੂੰ ਜਪੋ, ਸਾਰੇ ਸ਼ਬਦ ਕੋਲੋਂ ਗਿਆਨ ਲਓ ਸਾਰਿਆਂ ਕੋਲੋਂ, ਔਰ ਇੱਕ ਸ਼ਬਦ ਦੀ ਭਗਤੀ ਵੱਲ ਆਪਣੀ ਲਿਵ ਲਾਓ, ਤੇ ਆਖ ਆਖ ਰਹਿ ਲਿਵ ਲਾਏ। ਇਹਦੇ ਅਰਗੀ ਅਮੁੱਲ ਕੋਈ ਚੀਜ਼ ਹੈ ਹੀ ਨਹੀਂ, ਅਮੁੱਲ ਗੁਣ ਅਮੁੱਲ ਵਪਾਰ ਅਮੁੱਲ। ਇਸ ਕਰਕੇ ਜਿਹੜੀ ਇਹ ਵਿਧੀ ਹੈ ਇੱਕੋ ਅੱਖਰ ਨੂੰ ਜਪਣ ਲਈ, ਉਹਦੇ ਤੇ ਭਗਤੀ ਕਰਨੀ ਆ, ਉਹ ਹੀ ਰੱਬ ਨੂੰ ਪਾਉਂਦੀ ਹੈ ਔਰ ਉਹ ਹੀ ਰੱਬ ਦਾ ਖਾਣਾ ਹੈ। ਨਾਨਕ ਇਹ ਹਰ ਕਾ ਚੋਲਾ, ਨਾਨਕ ਬੜੀ ਬਰੀਕ ਵਿਸ਼ਾ ਹੈ। ਰੱਬ ਨੂੰ ਆ ਭੁੱਖ ਨੀ ਲੱਗਦੀ ਜਿੱਦਾਂ ਸਾਨੂੰ ਲੱਗਦੀ ਹੈ, ਫਿਰ ਉਹ ਰੱਬ ਕਾਹਦਾ ਹੋਇਆ? ਜੇ ਉਹਨੂੰ ਵੀ ਦੁੱਧ ਦੀ ਭੁੱਖ ਲੱਗਦੀ ਹੈ, ਜੇ ਉਹਨੂੰ ਵੀ ਰੋਟੀ ਦੀ ਭੁੱਖ ਲੱਗਦੀ ਹੈ ਤਾਂ ਰੱਬ ਕਾਹਦਾ ਹੋਇਆ? ਸਾਡੇ ਨੂੰ ਲੈ ਨਹੀਂ, ਅਕਾਲ ਪੁਰਖ ਅਕਾਲ ਪੁਰਖ ਹੀ ਹੈ। ਉਹਨੂੰ ਜਿਹੜੀ ਭੁੱਖ ਲੱਗਦੀ ਹੈ ਨਾ, ਉਹਨੂੰ ਨਾਮ ਦੀ ਭੁੱਖ ਲੱਗਦੀ ਹੈ। ਉਹਦੀ ਭੁੱਖ ਮਿਟਾਉਣ ਵਾਲੇ ਕੌਣ ਹੁੰਦੇ ਆ? ਉਹ ਭਗਤੀ ਹੁੰਦੇ। ਜਿਹੜਾ ਉਹਦੇ ਪ੍ਰੇਮਾ ਭਗਤੀ ਚ ਨਾਮ ਜਪਦੇ ਹੈ, ਉਹਨੂੰ ਕੋਈ ਉਹ ਆਪ ਹੀ ਭਗਤਾਂ ਨੂੰ ਪਾਉਂਦਾ ਹੈ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਹੈ ਤਾਂ ਸਾਰੇ ਪੜ੍ਹਦੇ ਹੈ, ਪਰ ਪਹਿਲੇ ਲਫ਼ਜ਼ ਦੀ ਕਦੀ ਵਿਚਾਰ ਨਹੀਂ ਕਰਦੇ। ਹਰ ਯੁਗ ਯੁਗ ਦੇ ਵਿੱਚ ਉਹ ਆਪੇ ਹੀ ਭਗਤ ਉਗਾਉਂਦਾ ਹੈ, ਆਪਣੇ ਪਿਆਰੇ ਆਪ ਪੈਦਾ ਕਰਦਾ ਹੈ। ਉਹਨਾਂ ਦੀ ਫਿਰ ਪੈਦਾ ਕਰਕੇ ਉਹਨਾਂ ਨੂੰ ਐਵੇਂ ਜਿੱਤੀ ਮੰਗ ਛੱਡ ਨਹੀਂ ਦਿੰਦਾ, ਉਹਨਾਂ ਦੇ ਪਿੱਛੇ ਹੁੰਦਾ ਹੈ, ਫਿਰ ਉਹਨਾਂ ਦੀ ਅਖੀਰ ਤੱਕ ਲਾਜ ਰੱਖਦਾ। ਇੰਨੇ ਪਿਆਰੇ ਭਗਤ ਹੁੰਦੇ ਨੇ ਰੱਬ ਨੂੰ। ਤੇ ਇਸ ਕਰਕੇ ਰੱਬ ਨਾ ਦੋ ਹੀ ਚੀਜ਼ਾਂ ਬਣਾਈਆਂ, ਇੱਕ ਤੇ ਆਪਣਾ ਆਪ ਉਹਨੇ ਆਪੇ ਸਾਜਿਆ, ਦੂਸਰਾ ਉਹਨੇ ਆਪਣਾ ਨਾਮ ਬਣਾਇਆ, ਤੇ ਤੀਸਰੇ ਉਹਨੂੰ ਪਿਆਰੇ ਹੀ ਲੱਗਦੇ ਉਹ ਜਿਹੜਾ ਉਹ ਨਾਮ ਜਪਣ। ਇਹ ਐਸੀਆਂ ਸਿੱਧੀਆਂ ਚੀਜ਼ਾਂ ਹੈ ਬਾਣੀ ਨਾਲ ਕਹੀਆਂ, ਜਿਹੜੇ ਕਿ ਕਮਿਊਨਿਸਟ ਮਾਈਂਡਡ ਲੋਕਾਂ ਨੂੰ ਨਹੀਂ ਸਮਝ ਆਉਣਗੀਆਂ, ਨਾਸਤਿਕ ਲੋਕਾਂ ਨੂੰ ਨਹੀਂ ਸਮਝ ਆਉਣਗੇ। ਉਹ ਕਹਿਣਗੇ ਰੱਬ ਕੋਈ ਖੁਸ਼ਾਮਦੀ ਹੈ ਵੀ ਤੁਸੀਂ ਉਹਦਾ ਨਾਮ ਜਪਦੇ ਰਹੋ ਜੀ, ਉਹ ਇਹਦੇ ਚ ਖੁਸ਼ ਹੈ। ਉਹ ਇਹ ਨਹੀਂ ਕਹਿੰਦਾ, ਉਹ ਕਹਿੰਦਾ ਇਹਦੇ ਚ ਭਗਤ ਦਾ ਫਾਇਦਾ ਹੈ, ਕਿਉਂਕਿ ਜਿਉਂ ਜਿਉਂ ਆਖਦਾ ਹੈ ਜਿਉਂ ਜਿਉਂ ਜੀਂਦਾ ਹੁੰਦਾ ਜਾਂਦਾ। ਉਹ ਭਗਤਾਂ ਦੀ ਜੀਵਨ ਕੀ ਬਣ ਜਾਂਦੀ ਹੈ? ਨਾਮ ਹੀ ਜਪਣਾ। ਕਿਉਂ? ਸੰਤ ਜਨ ਕੀ ਜੀਵਨ ਹਰ ਹਰ, ਸੰਤ ਜਨ ਜੀਵਨ ਹਰ ਹਰ, ਸੰਤ ਜਨ
ਕੀ ਜੀਵਨ ਹਰ ਹਰ, ਸੰਤ ਜਨ
ਹਰ ਹਰ, ਸੰਤ ਜਨਾ ਕੀ ਜੀਵਨ ਹਰ ਹਰ, ਸੰਤ ਜਨਾ ਹਰ ਹਰ, ਸੰਤ ਜਨਾ ਕੀ ਜੀਵਨ ਹਰ ਹਰ, ਸੰਤ ਜਨਾ
ਹਰੇ, ਸੰਤ ਜਨਾ ਕੀ ਜੀਵਨ ਹਰੇ ਹਰੇ, ਸੰਤ ਜਨਾ ਕੀ ਜੀਵਨ ਹਰੇ, ਸੰਤ ਜਨਾ ਕੀ ਜੀਵਨ ਜੀਵਨ।
ਉਹ ਜੀਂਦੇ ਹੀ ਹੈ, ਉਹ ਜਪਣਗੇ ਤੇ ਜੀਣਗੇ, ਵਿਸਰਨਗੇ ਤੇ ਮਰ ਜਾਣਗੇ। ਆਖਾਂ ਜੀਵਾਂ, ਔਰ ਇਹੋ ਹੀ ਅਕਾਲ ਪੁਰਖ ਦੀ ਖੁਰਾਕ ਹੈ। ਉਹ ਵੀ ਨਹੀਂ ਜੀਂਦਾ ਰਹਿ ਸਕਦਾ ਇਸ ਤੋਂ ਬਗੈਰ। ਇਸ ਕਰਕੇ ਰੱਬ ਕੀ ਖਾਂਦਾ ਹੈ? ਉਹ ਛੋਟਾ ਮੋਟਾ ਪਰੌਂਠਾ ਨਹੀਂ ਖਾਂਦਾ। ਬਾਣੀ ਚ ਲਿਖਿਆ ਉਹ ਵੱਡਾ ਤਗੜਾ ਪਰੌਂਠਾ ਖਾਂਦਾ, ਦੋਵਾਂ ਪੁੜਾਂ ਵਾਲਾ ਵੱਡਾ ਕੀ ਹੋ ਤੇ ਜਿਹੜਾ ਬੀਬੀਆਂ ਪਰੌਂਠਾ ਐਨ ਤਲ ਤੁਲ ਕੇ ਆਟੇ ਨੂੰ ਪਹਿਲਾਂ ਲੰਮਾ ਕਰਦੀਆਂ, ਉਹਦੇ ਲੰਮੀ ਦੀ ਚੀਜ਼ ਬਣਾਉਂਦੀਆਂ, ਫਿਰ ਉਹਨੂੰ ਗੋਲ ਮੋਲ ਕਰਕੇ ਨਾ ਉਹਦੀਆਂ ਕਹਿ ਫਿਰ ਉੱਤੇ ਹੱਥ ਮਾਰ ਕੇ ਫਿਰ ਤਵੇ ਦੇ ਫਿਰ ਤੇ ਘਿਓ ਨਾ ਉਹਨੂੰ ਕਹਿੰਦੇ ਹੈ ਚੋਲਾ। ਬਾਣੀ ਚ ਉਹਦਾ ਨਾਂ ਹੈ ਚੋਲਾ। ਇਹਨਾਂ ਨਾਲ ਲਿਖ ਦਿੱਤਾ ਜੀ ਇਹ ਰੱਬ ਦਾ ਚੋਲਾ ਹੈ ਜਿਹੜਾ ਬਾਹਰਲਾ ਲਿਬਾਸ ਪਾਉਂਦੇ ਆ। ਹੁਣ ਦੇਖਿਓ ਰੱਬ ਦਾ ਖਾਣਾ ਕੀ ਹੈ? ਇਹਨੂੰ ਕਈ ਨਾਂ ਦਿੱਤੇ ਆ ਇਸ ਖੁਰਾਕ ਨੂੰ, ਨਾਮ ਦੀ ਖੁਰਾਕ ਨੂੰ, ਆਤਮਕ ਖੁਰਾਕ ਨੂੰ। ਉਹ ਕਹਿੰਦੇ ਆ ਵੀ ਇਹ ਜਿਹੜਾ ਹੈਗਾ ਹੈ ਇਹ ਰੱਬ ਦਾ ਚੋਲਾ ਹੈ, ਉਹ ਐਨ ਇਹੋ ਜਿਹਾ ਪਰੌਂਠਾ ਖਾਂਦਾ। ਉਹ ਚੋਲਾ ਕੀ ਹੈ ਅਸਲ ਚ? ਹਰ ਹਰ ਨਾਮ ਅਮਲਾ, ਇਹ ਹਰ ਕਾ ਚੋਲਾ,
ਹਰ ਹਰ ਨਾਮ ਅਮਲਾ, ਨਾਨਕ ਹਰ ਕਾ ਚੋਲਾ। भोजन आलमपुर है संतो लब्बे गुर
विचार
हुण विचार कीती ते आ चीज मिले फिर भगत ने जेडे सारे सिख है नाम जपते ओ भी ओ खांदे हां
हां खावे जीवे सिख परवार खावे जीवे सिख परवार
ले एक एवें बाणी च के बाणी दे उत्ते पटोले दे के ओ फट जेडे पुजारी आ ओदा पर्दा कट दिंदे आ ए थोड़े खांदे आ ते कड़ा प्रसादियां देगा क्या तागियां रोज और जेडे कमेटी दे मेंबर हुंदे आ उन्हां लई स्पेशल प्रसादा बन के जांदा सारा ओ कोई आ प्रसाद थोड़ा खांदे आ ओ ते ओ खांदे आ जेड़ा संतो
एह भोजन आला
जेड़ा उन्हां लई स्पेशल प्रसाद जांदा है ना लंगर तू बगैर कमेटी दे बंदियां नूं उत्ते तेजा सिंह समुंदरी हाल च जां सारे ओ अमृतसर लंगर तों बाद कमेटी दे जिहड़े अकाली दल दे मैंबर होण जां श्रोमणी कमेटी दे मैंबर ओ आम संगत च नहीं आउंदे भाई साहब जी मैं उत्थे बड़े तमाशे देखे है उहनां लई स्पैशल तड़के तुड़के लग के ते स्पैशल उत्थे प्रसादा जांदा ते सानूं ते हुण पता लगा साडे साथी ने इक ना बाणी दी तोक कढ़ी कि खा लो स्पैशल प्रसादे अगली दरगाह च स्पैशल छित्र तैयार ने ਉਹ ਜਿਹੜਾ ਪੁਲਿਸ ਵਾਲਾ ਹੁੰਦਾ ਨਾ ਉਹ ਪੁਲਿਸ ਜਿਹਦੇ ਨਾਲ ਕੁੱਟਦੀ ਨਾ ਉਹਦਾ ਐਡਾ ਲੰਮਾ ਛਤਰੌਟ ਹੁੰਦਾ ਐਡਾ ਜਿਹਦੇ ਨਾਲ ਵੀ ਨਿਸ਼ਾਨ ਵਨਾ ਕੋਈ ਜਿਸਮ ਤੇ ਪਏ ਕਿਉਂਕਿ ਡਾਕਟਰ ਤੋਂ ਮੁਆਨਾ ਜੱਜ ਨਾਲ ਕੀਤਾ ਹੁੰਦਾ ਤਾਂ ਉਹਨਾਂ ਨੂੰ ਪੁਲਿਸ ਵਾਲਿਆਂ ਕੋਲ ਛੱਡਦੇ ਆ ਉਹ ਪੁਲਿਸ ਵਾਲੇ ਵੀ ਐਸੇ ਚਲਾਕ ਆ ਐਸਾ ਛਤਰ ਕੱਢਿਆ ਉਹਨਾਂ ਨਾਲ ਜਿੰਨਾ ਮਰਜ਼ੀ ਕੁੱਟ ਲੈਣ ਬੰਦੇ ਦੇ ਰਾਟ ਨਿਕਲ ਜਾਂਦੇ ਪਰ ਜਿਸਮ ਨਾ ਹੱਡੀ ਟੁੱਟਦੀ ਨਾ ਕੁਛ ਤੇ ਇਸ ਕਰਕੇ ਉਹ ਪੁਲਿਸ ਦਾ ਛਤਰੌਟ ਬੜਾ ਮਸ਼ਹੂਰ ਹੈ ਇਦਾਂ ਕਰਕੇ ਤੇ ਮਹਾਰਾਜ ਦੀ ਬਾਣੀ ਚ ਵੀ ਆਉਂਦੀ ਹੈ ਕਬੀਰ ਜਮ ਕਠੇ ਗਾਬਰਾ ਹੈ ਕਬੀਰ ਜਮ ਕਠੇ ਗਾਬਰਾ ਹੈ ਉਹ ਨਾ ਸਹਿਆ ਜਾਏ ਉਹ ਨਾ ਸਹਿਆ ਜਾਏ ਉਹ ਨਾ ਸਹਿਆ ਜਾਏ ਛਤਰੌਟ ਏਦਾਂ ਦਾ ਇਸ ਕਰਕੇ ਜਿਹੜੇ ਇੱਥੇ ਗੁਰਦੁਆਰਿਆਂ ਦੀ ਕਮੇਟੀ ਦੇ ਹੈੱਡ ਹੁੰਦੇ ਆ ਜਿੱਦਣ ਸੰਦੂਖੜੀ ਖੁੱਲਣੀ ਹੋਏ ਨਾ ਉਦਣ ਉਹਨਾਂ ਦੇ ਸਪੈਸ਼ਲ ਖਾਣੇ ਬਣਦੇ ਤੁੜਕੇ ਦੇ ਤੇ ਉਹਨਾਂ ਲਈ ਆ ਤੁਕ ਤਿਆਰ ਆ ਵੀ ਗਾਂ ਸਪੈਸ਼ਲ ਛਤਰ ਤਿਆਰ ਨੇ ਇਸ ਕਰਕੇ ਮਤ ਸਮਝੋ ਵੀ ਇਹ ਜੋ ਚੀਜ਼ਾਂ ਹੋ ਰਹੀ ਕਰਪਸ਼ਨ ਹੋ ਰਹੀ ਹੈ ਇਹਦੀ ਸਜ਼ਾ ਨੀ ਉਹਨਾਂ ਨੂੰ ਮਿਲੇਗੀ ਉਹਨਾਂ ਨੂੰ ਮਿਲਦੀ ਆ ਔਰ ਮਿਲਦੀ ਦੇਖੀ ਆ ਔਰ ਮੈਂ ਸਾਬਤ ਕਰ ਸਕਦਾ ਜਿਹੜੇ ਕਮੇਟੀ ਦੇ ਮੈਂਬਰ ਗੁਰਦੁਆਰੇ ਦੀ ਮਨੀ ਖਾਂਦੇ ਆ ਉਹਨਾਂ ਦੀ ਕੋਈ ਕੋਈ ਕੁੜੀ ਨਿਕਲ ਗਈ ਜਾਂ ਮੁੰਡੇ ਨਾਲ ਕੋਈ ਬਦਮਾਸ਼ੀ ਕੀਤੀ ਜਾਂ ਸਾਰੀ ਗਾਂ ਨਸਲਾਂ ਖਰਾਬ ਹੋ ਗਈਆਂ ਜਾਂ ਉਹਨਾਂ ਦੇ ਘਰ ਚ ਐਸੀਆਂ ਬਿਮਾਰੀਆਂ ਆ ਜਾਂਦੀਆਂ ਨੇ ਜਾਂ ਉਹ ਐਸੇ ਉਹਨਾਂ ਦਾ ਨੁਕਸਾਨ ਹੁੰਦਾ ਉਹ ਕੰਨਾਂ ਨੂੰ ਬਾਅਦ ਚ ਪਛਤਾਉਂਦੇ ਜਾ ਕੇ ਜਦੋਂ ਉਹ ਜਿੰਨੀ ਖਾਧੀ ਹੁੰਦੀ ਹੈ ਨਾ ਉਹ ਸਾਰਾ ਨਿਕਲ ਜਾਂਦਾ ਨਹੀਂ ਤੇ ਬਾਕੀ ਵੀ ਰਹਿ ਜਾਂਦੀ ਹੈ ਜਿਹੜੀ ਅਗਲੀ ਦਰਗਾਹ ਚ ਵੀ ਉਹਨਾਂ ਨੂੰ ਦੇਣੀ ਪੈਂਦੀ ਹੈ ਇੱਕ ਇੱਕ ਧੇਲਾ ਪਾਈ ਦਾ ਜਿਹੜਾ ਵੀ ਉਹਨਾਂ ਨਾਲ ਗੁਰਦੁਆਰੇ ਦੀ ਕਮਾਈ ਦੇ ਵਿੱਚੋਂ ਜਿਹੜੀ ਆਪਣੇ ਪਰਸਨਲ ਟੱਬਰ ਤੇ ਵਰਤੀ ਹੁੰਦੀ ਆ ਉਹ ਸਾਰਿਆਂ ਨੂੰ ਭੁਗਤਣੀ ਪੈਂਦੀ ਕਦੀ ਵੀ ਕਿਸੇ ਇਹੋ ਜਿਹੇ ਬੰਦੇ ਦੇ ਬੱਚੇ ਲਾਇਕ ਨਹੀਂ ਹੋਣੇ ਕੁੜੀ ਕੋਈ ਨਿਕਲ ਜਾਊ ਕੋਈ ਹੋਰ ਉਹਨਾਂ ਨੂੰ ਉਹ ਦੁੱਖ ਲੱਗੂਗਾ ਅੰਦਰੋਂ ਸਾਰੀ ਉਮਰ ਉਹ ਦੁਖੀ ਰਹਿਣਗੇ ਦੁਖੀ ਹੋ ਕੇ ਮਰਦੇ ਤੇ ਗਾਂ ਵੀ ਦੁਖੀ ਫਿਰ ਹੁੰਦੇ ਇਸ ਕਰਕੇ ਮਤ ਸਮਝੋ ਜਿਹੜੀਆਂ ਚੀਜ਼ਾਂ ਹੋ ਰਹੀਆਂ ਸ਼੍ਰੋਮਣੀ ਕਮੇਟੀ ਜਾਂ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਚ ਆਉਣਾ ਇਹਨਾਂ ਨੂੰ ਗਾਂ ਨਹੀਂ ਕੁਛ ਹੁੰਦਾ ਇਹਨਾਂ ਦਾ ਹੁਣੇ ਇੱਥੇ ਹੀ ਹਾਲ ਦੇਖ ਸਕਦੇ ਹੋ ਤੁਸੀਂ ਇਸ ਕਰਕੇ ਜਿਹੜੀ ਇਹ ਚੀਜ਼ ਹੈ ਇਹ ਅਸੀਂ ਇਸੇ ਕਰਕੇ ਲੈ ਰਹੇ ਹਾਂ ਵੀ ਬਾਣੀ ਦੇ ਸ਼ਬਦਾਂ ਤੋਂ ਇਹ ਉਲਟ ਮਤਲਬ ਕੱਢਦੇ ਇਹਨਾਂ ਦੀ ਹਾਲਤ ਕਿਉਂਕਿ ਬਾਣੀ ਦਾ ਗਿਆਨ ਨਹੀਂ ਕਦੀ ਲੈਣਾ ਬਿਆਨ ਬਾਣੀ ਦੀ ਜਿਹੜੀ ਤੁਕ ਉਹਨਾਂ ਤੇ ਫਿੱਟ ਬੈਠਦੀ ਹੈ ਨਾ, ਉਹ ਹੁਕਮਨਾਮੇ ਦਾ ਅਰਥ ਉਹਨਾਂ ਨੇ ਦੱਸਣਾ, ਤੇ ਹੁਕਮਨਾਮਾ ਵੀ ਉਹ ਕੱਢਿਆ ਹੋਣਾ ਜਿੱਥੇ ਭੰਨ ਪਾ ਕੇ ਰੱਖੇ ਹੁੰਦੇ, ਰੋਜ਼ ਖੁੱਲਾ ਹੁੰਦਾ ਗ੍ਰੰਥ, ਔਰ ਉਹਦੇ ਉੱਤੋਂ ਉਹ ਹੁਕਮਨਾਮਾ ਜੀ ਖੱਬੇ ਬੰਨੇ ਉਤਲੇ ਬੰਨੇ ਬਲਾਵਲ ਰਾਗ ਚੱਲ ਰਿਹਾ ਹੁੰਦਾ ਸੈਂਟਰ ਚ। ਬਲਾਵਲ ਹਮੇਸ਼ਾ ਖੁਸ਼ੀ ਦਾ ਰਾਗ ਹੈ, ਉਹ ਸਾਰੇ ਖੁਸ਼ੀ ਦੇ ਹੁਕਮਨਾਮੇ ਹੁੰਦੇ ਆ, ਉਹ ਸਾਰਾ ਉਹ ਤੁਹਾਨੂੰ ਅਖੀਰ ਤੇ ਜਾਂ ਬਾਕੀ ਪੱਤਰਿਆਂ ਨੇ ਕੀ ਪਾਪ ਕੀਤੇ ਆ, ਤੁਸੀਂ ਉਹਨਾਂ ਦਾ ਕਦੀ ਦਰਸ਼ਨ ਹੀ ਨੀ ਕਰਾਉਂਦੇ, ਬਾਕੀ ਬਾਣੀ ਤੁਹਾਨੂੰ ਕੌੜੀ ਲੱਗਦੀ ਹੈ, ਉਹ ਕਿਉਂ ਗੱਬੇ ਬਿਲਾਵਲ ਰਾਗ ਹੁੰਦਾ, ਨਾਲੇ ਉਹ ਛੇਤੀ ਨਾ ਮੁੱਕ ਜਾਂਦਾ ਸ਼ਬਦ, ਤੇ ਜੇ ਕਿਤੇ ਪਿਛਲੇ ਤੁਖਾਰੀ ਰਾਗ ਜਾਂ ਕੱਢ ਲੈਣ ਬਾਬੇ ਦੀ ਬਾਣੀ, ਉਹ ਮਾਰੂ ਮਹੱਲਾ ਕਰ ਲੈਣ, ਉਹਦੇ ਮਾਰ ਮਾਰ ਕਰਦੇ ਲਾ ਲੈਣਾ ਨੂੰ, ਉਹ ਨੀ ਕੱਢਣਾ ਐਨ ਸੈਂਟਰ ਜੀ ਹੁਕਮ ਇਹ ਜੀ ਮਰਿਆਦਾ ਚਲੀ ਆ ਰਹੀ ਹੈ। ਐਸੇ ਬਰੇਨ ਵਾਸ਼ ਆਊਟ ਕੀਤੀ ਹੈ ਸੰਗਤ ਦੇ, ਔਰ ਉਹ ਹੁਕਮਨਾਮਾ ਨਹੀਂ ਹੁੰਦਾ, ਸਾਰੇ ਹੀ ਹੁਕਮਨਾਮੇ। ਆ ਦੇਖੋ ਇੱਕ ਸ਼ਬਦ ਅਸੀਂ ਨਾਮਦੇਵ ਜੀ ਦਾ ਲੈਣੇ ਹੈ, ਔਰ ਉਹਦੇ ਚ ਕਿੰਨਾ ਗਿਆਨ ਮਿਲਦਾ ਹੈ। ਦੂਜ ਪੀਓ
ਕਟੋਰੇ ਗੱਡ ਵਹਿ ਪਾਣੀ, ਕਟੋਰੇ
ਗੱਡ ਵਹਿ ਪਾਣੀ,
ਕਪਲ ਗਏ ਨਾਮੇ ਦੁਹਿਆਨੀ,
ਕਪਲ ਗਏ ਨਾਮੇ ਦੁਹਿਆਨੀ।
ਪਹਿਲਾਂ ਤੇ ਗਿਆਨ ਇਹ ਲੈਣਾ ਵੀ ਇਹ ਸ਼ਬਦ ਸ਼ੁਰੂ ਕਿੱਥੋਂ ਹੁੰਦਾ ਹੈ, ਇਹ ਰਹਾਉ ਤੋਂ ਨਹੀਂ ਸ਼ੁਰੂ ਹੁੰਦਾ, ਰਹਾਉ ਵਿੱਚ ਜਾ ਕੇ ਆਉਂਦਾ ਹੈ। ਇਸੇ ਕਰਕੇ ਅਸੀਂ ਬੇਨਤੀ ਕਰਦੇ ਹਾਂ ਜਿੰਨੇ ਸਰੋਤੇ ਹੈ ਅਸੀਂ ਉਹਨਾਂ ਨੂੰ ਵਧਾਉਣਾ ਨਹੀਂ ਹੈ, ਅਸੀਂ ਉਹਨਾਂ ਨੂੰ ਹੋਰ ਘਟਾਉਣਾ ਹੈ। ਜਿਹੜੇ ਬਗੈਰ ਸੈਂਚੀਆਂ ਤੋਂ ਆਉਂਦੇ ਹੈ ਅਸੀਂ ਥੋੜੇ ਚੱਕਰਵਾਦ ਉੱਤੇ ਰਿਸਟ੍ਰਿਕਸ਼ਨ ਲਾ ਦੇਣੀ, ਜਿੰਨੇ ਸ਼ਬਦ ਕਿਉਂਕਿ ਸੁਣਨੀ ਆ ਉਹਦੇ ਮੋਹਰੇ ਬਾਣੀ ਦੇ ਦਰਸ਼ਨ ਹੋਣ, ਆਪਣੀ ਆਪਣੀ ਸੈਂਚੀ ਲੈ ਕੇ ਬੈਠੇ। ਜੇ ਹਜ਼ਾਰਾਂ ਸੈਂਕੜੇ ਰੁਪਏ ਤੁਸੀਂ ਖਰਚ ਕਰ ਦਿੰਦੇ ਹੋ ਬਾਕੀ ਚੀਜ਼ਾਂ ਤੇ ਸੰਗਤ ਚ ਆਉਣ ਲਈ ਬਾਣੀ ਤੇ ਨਹੀਂ ਕੁਛ ਖਰਚ ਕਰ ਸਕਦੇ। ਇਸ ਕਰਕੇ ਹਰ ਇੱਕ ਦੇ ਹੱਥ ਚ ਦਾਸ ਸੈਂਚੀ ਤੇ ਪੋਥੀ ਔਰ ਬਾਣੀ ਸਾਹਮਣੇ ਹੋਏ ਤਾਂ ਐਸ ਸ਼ਬਦ ਚੌਂਕੀ ਚ ਅਸੀਂ ਬੈਠਣ ਦਾਂਗੇ, ਨਹੀਂ ਤੇ ਅਸੀਂ ਹੱਥ ਜੋੜ ਦਾਂਗੇ। ਇਹ ਕੀਰਤਨ ਨਹੀਂ ਹੈ, ਇਹ ਸਾਰਿਆਂ ਦੀ ਰਲਮੀ ਖੋਜ ਹੈ। ਤੁਹਾਡੀ ਜੋ ਇੰਡੀਵਿਜੁਅਲ ਫੋਰਸ ਨਿਕਲਣੀ ਹੈ ਸਾਰੀ ਸੰਗਤ ਦੀ, ਉਹਦੇ ਨਾਲ ਹੀ ਦਾਸ ਨੂੰ ਰਿਜ਼ਲਟਨ ਚ ਮਦਦ ਮਿਲਣੀ ਹੈ। ਸਾਰੀ ਸੰਗਤ ਦੀ ਬਰਕਤ ਹੈ, ਗੁਰਸਿੱਖਾਂ ਅੰਦਰ ਸਤਿਗੁਰ ਵਰਤੇ। ਜਿਸ ਜਿਸ ਭਾਵਨਾ ਨਾਲ ਤੁਸੀਂ ਉਹ ਬਾਣੀ ਦੇ ਦਰਸ਼ਨ ਕਰਕੇ ਨਾਲ ਗਾਓਗੇ ਸੁਣੋਗੇ, ਉਹ ਗੁਰਸਿੱਖਾਂ ਵਿਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ। ਗੁਰੂ ਰਾਮਦਾਸ ਸਾਹਿਬ ਦਾ ਹੁਕਮ ਹੈ ਕਾਂਡੇ ਦੀ ਵਾਰ ਚ, ਸੰਗਤ ਕੈਸੀ ਹੋਵੇ ਜਿਹੜੀ ਵਿਚਾਰ ਕਰੀ ਜੇ ਨਾਲ ਨਾਲ ਹਰ ਇੱਕ, ਸਾਰਿਆਂ ਦੀ ਵਿਚਾਰ ਦੀ ਫਿਰ ਇੱਕ ਰਿਜ਼ਲਟੈਂਟ ਨਿਕਲਦੀ ਹੈ ਜਿਹੜੀ ਕਿ ਫਿਰ ਉਹ ਸਾਰੀ ਬਾਣੀ ਦਾ ਭਾਵ ਅਰਥ ਬਣਦਾ ਹੈ ਉਸ ਸ਼ਬਦ ਦਾ। ਇਸ ਕਰਕੇ ਹਰ ਇੱਕ ਆਪਣੇ ਆਪਣੇ ਹੌਲੀ ਹੌਲੀ ਪਿਆਰ ਨਾਲ ਆਪਣੀਆਂ ਸੈਂਚੀਆਂ ਦੋਵੇਂ ਹਿੱਸਿਆਂ ਵਾਲੀਆਂ ਨਾਲ ਰੱਖਿਆ ਕਰੋ, ਔਰ ਫਿਰ ਦੇਖੋ ਸ਼ਬਦ ਦਾ ਗਿਆਨ ਕਿੱਦਾਂ ਅੰਦਰ ਧੱਸਦਾ ਹੈ ਤੁਹਾਡੇ, ਔਰ ਉਹ ਐਵਰ ਲਾਸਟਿੰਗ ਰਹੇਗਾ। ਕਿਉਂਕਿ ਜਦੋਂ ਤੁਸੀਂ ਧਿਆਨ ਚ ਬੈਠੋਗੇ, ਇਹ ਹੁਣ ਹੱਡ ਬੀਤੀ ਚੀਜ਼ ਕੀ, ਇਹ ਪ੍ਰੈਕਟੀਕਲ ਚੀਜ਼ ਦੱਸਦੇ ਆ ਜਿਹੜੀ ਸਾਰੀ ਜ਼ਿੰਦਗੀ ਦਾ ਨਿਚੋੜ ਹੈ। ਜਿਹੜਾ ਸ਼ਬਦ ਪੋਥੀ ਤੋਂ ਜਿੱਥੇ ਦੇਖਿਆ ਹੋਊਗਾ ਨਾ, ਉਹ ਤੁਹਾਨੂੰ ਨਾਮ ਜਪਣ ਵੇਲੇ ਅੰਦਰ ਧਿਆਨ ਚ ਜਿੱਥੇ ਤੁਹਾਡਾ ਹਿੱਕਾ ਵੱਜਦਾ ਹੋਊ ਨਾ, ਅੰਦਰ ਰਾਸਨਾ ਵੱਜਦਾ ਹੋ ਸ਼ਬਦ ਦਾ, ਉਹ ਤੁਕ ਤੁਹਾਡੇ ਅੰਦਰ ਅੰਦਰ ਆਉਣੀ ਸ਼ੁਰੂ ਹੋਜੂਗੀ, ਔਰ ਉਹੀ ਸਫ਼ਾ ਆਏਗਾ, ਉਹ ਲਾਈਨ ਆਏਗੀ, ਉਦਾਂ ਹੀ ਰਹਾਉ ਲਿਖਿਆ ਉਦਾਂ ਸਾਰੀ ਚੀਜ਼ ਤੁਹਾਡੇ ਸ਼ਬਦ ਅੰਦਰ ਆਉਣਾ ਸ਼ੁਰੂ ਹੋ ਜਾਊ। ਇਹ ਆ ਉਹਦੇ ਪਹਿਲੇ ਚਰਨ ਕਮਲ ਗੁਰੂ ਮਹਾਰਾਜ ਦੇ ਸ਼ਬਦ ਰੂਪ ਦੇ ਅੰਦਰ ਆਉਣੇ, ਉਹ ਫਿਰ ਅੰਦਰ ਆਉਣਾ ਸ਼ੁਰੂ ਹੋ ਜਾਊਗਾ। ਇਸ ਕਰਕੇ ਦਾਸ ਕਹਿਣਾ ਵੀ ਹਰ ਵੇਲੇ ਜਿਹੜਾ ਸ਼ਬਦ ਪੜੋ ਉਹ ਸਮਾਜ ਹੈ ਤੁਹਾਡੇ ਅੰਦਰ, ਵੀ ਰਹਾਉ ਕਿੱਥੇ ਆ, ਕਿੱਥੋਂ ਸ਼ੁਰੂ ਹੁੰਦਾ, ਤੁਹਾਨੂੰ ਫਿਰ ਮੈਮੋਰਾਈਜ਼ ਕਰਨ ਦੀ ਲੋੜ ਨਹੀਂ ਪੈਣੀ। ਰੀਕੋਲੈਕਸ਼ਨ ਮੈਮੋਰਾਈਜੇਸ਼ਨ ਇੰਨੀ ਵੱਧ ਜਾਂਦੀ ਹੈ ਫਿਰ ਅਭਿਆਸੀ ਦੀ, ਉਹ ਆਪਣੇ ਆਪ ਹੀ ਯਾਦ ਆ ਜਾਂਦਾ ਸ਼ਬਦ ਸਾਰ। اس کر کے بڑی پارس کلا ہے نام جپن چ، پر آئے گی ادو جی تسی نال ادھے نال چوگنا نام جپتے ہو جا کے، یہ نہیں بھی انہوں شبد نو گائی گئے سنی گئے یا پڑھی گئے دا راس لے لے. وہ حالت ہے جدن شرابی رات نو شراب پی لینا سویرے اتر جاندی ہے. آم جڑا کیرتن سنو گانا سنو شبد سنو ٹیپ انہاں تے کہ سواد آندا ہے، تے جے انہاں نو بعد سویرے پوچھو نا یار تانوں کو پراپتی بھی ہوندی ہے گردوارے جا کے، اینے راگیاں دا کیرتن سنتے ہو، اینے کیرتن دربار، اینیاں رہن سبائیاں اینے کردے سنتے ہو، کسی کول ایور لاسٹنگ فیکٹ بھی ہے اندر تاری کو تبدیلی آئی ہے، کوئی پراپتی کسی سکھ سنگت نو ہوئی ہے کسی نو نہیں ہوئی؟ کیوں؟ کیونکہ شراب ہے. گرمک رات سواد آن تیاگے اے من گرمک پڑھتی جاگے، اے اندر لوٹ ہویا ہرمندر دے من بے ہوش ہے، انو راگ راگنیاں سنا کے ہور نہ بے ہوش کرو. وہ شرابی نو سویرے اٹھ کے پوچھو کہتے یار تے شراب نال بھی پیڑی، شراب ورگی کوئی چیز پیڑی ہے؟ شام نو پھر ادا جی کرے ہو، کیونکہ انو پراپتی کچھ نہیں ہو رہی. اسی طرح بکھی دنیا ہے، سنی جاؤ کیرتن دربار دنیا سنگت راگی آ رہے نے گردوارے ودی جا رہے نے کیرتن ہو رہے ہیں، لیکن بھوک کہے دی مٹ دی نہیں. اے ہے نام نہ جپنا. نام جپ نہیں ہونا جن چکر تھی جیڑا شبد پڑھو او دے تے ایکشن نہیں لاؤ گے، او دے مطابق نام نہیں جا کے اپنا وداؤ گے جپنا، نہیں تے باقی او شرابی والا حال ہو جو، پراپتی کچھ نہیں ہوگی. اسی کر کے مہاراج نے جڑا حکم دیتا ہے وہ یہ ہوئی ہے بھی اکی آنکھ آنکھ ہے سبد پاک ہے، ارد ارد دن رات جڑا کم کرنا سب تے اونچ نرمل ایک کرنی ہر کا نام جپوں دین رہن. اس کر کے یہ جڑا بھگت نام جپن والا ہے یہ شبد اپنا ایتھوں شروع کرتا ہے کہ دودھ کٹورا گڑو پانی، یہ خیال رکھنا کٹورے چ دودھ ہے تے گڑوا نال پانی دا ہے. پھر کپل گائے نامے دوہے آنی، کپل گاں یہ جڑی کپل گاں ہے یہ صرف بہشت چ ملدی ہے جنوں تام تین گاؤ کیا ہے، ایڈی اچی گاں جڑی کہ سارے دودھ دندی رہی. وہ ناما بچارا چھمبا گھر دا منڈا ادھے گھر چ کپل گاؤں کتوں آئی، کیونکہ ہر بھگت گریب گریب خاندان چ پیدا ہوئے، گریبی چ پائے سارے بھگت. وہ چھمبا ادا باپ بھی وہ کدھر دا پنڈ چ گھر ہوئے کپل گاں ہونی ہے، پر اتنے کپل گائے دا نام ذکر آ گیا. پھر شبد رہاؤ تو بعد سنو، تسی رہاؤ تو بعد درشن کرو، او کٹوری سونے دی بن گئی ہے. آ ہے پیر شبد دا پیو گریب نام دیو، او کٹوریاں چ پیندے ہوندے سی سونے دیاں چ، او کہندے نا ہی ہی ٹیکن دی برت بے دے گولڈن سپون ان ہز ماؤتھ. یہ امیران دے تے کر سکدے اے کہ گریب چھمبا گریب بچارے ایک کار وہ سونے دی کٹوری کتوں آ گئی؟ یہ اوہی سونا ہے جڑا بانی من دی ہے، اصل سونا ہے جڑا ہرمندر تے چاڑیا ہے وہ باہر دا سونا ہے، یہ سوئن کٹوری اندر لی ہے. یہ ہے پانڈا پاؤ امرت تتالے کریے سبد سچی ٹکسالے، جن کو نظر کرم تن کارے نانک نظری نظر. بھائی وہ جپ بانی کی اخیر لی ورتی سی وہ جڑا پانڈا سی وہی سونے دی کٹوری سی، کنچن کایا سبد پتار. وہ نام دیو جی کایا ہی کنچن ہوئی سی، کنچن کایا سبد پتار، جڑی کایا کنچن نہیں آ وہ ہے مانمکھ کایا پارم پتار. وہ لکھ اتے پرم پاؤندے رہن، بانے پاؤندے رہن، ککار پاؤندے رہن، پرما نال اپنا آلا دوالا بھر لین، انہوں کی کایا ہی کنچن دی. کنچن کایا کہ بنے گی جد شبد پتار ہوئے. اس کر کے روم روم رویا ہر نام، گرمخ روم روم ہر تیاوے، ساری کایا دے جڑے کھل ہے یہ این شریک ہے، سوراخ ہے، مسام ہے، ایک ایک مسام چ ایک ایک وال ہے، اور جڑے مسام ہے انہوں سارے جیبہ لگ جاندی ہیں. ایک باری انہیں فراٹا اندر گرمنتر دا ماریا نہیں، سارے جسم چو سارے روما چو فراٹے نکلتے. پھر اے کہندے ہے ایک دو جیبوں لکھ ہوئے لکھ ہوئے لکھ ویس لکھ لکھ گیڑا وہ ایک فراقے دے نال ہی لکھاں ہی گیڑے وہ لگ جاندے ہیں وہ جسم ہی وہ سارا کنچن ہو جاندا ہے اس کر کے کنچن کٹوری سوئن کٹوری ہاں ایک ہن پانی نہیں دیا شبد ہی وچار ہے وہ کہنا امر دی پری کٹوری تے امر تہاڈے دے پیو نے کر دتا اتھے اس ویلے نارے کہانی چ لکھ دیو جی پیو دودھ لین گیا او دے اگے انہاں نا دودھ رکھیا پی میرا پیو رس جاؤ نہیں تے توں اٹھا لے جدہ ایتھے آ گنیش مہاراج نو او سارا جی دودھ پیو جی او دودھ پیو میں تن دادا سی نا پی ہنومان دا چونک ہے گرداسپور ایک میں جتھے میرے سہورے ہے ہنومان دے چونک چ نا او گرداس او ہنومان پتا کتنا دا ہوندا او دا بت آ گنیش دا دی چلو سی آلے دوالے دا گھیری ملی ہوندی لال بت تے اودے جانگیا پایا ہوندا جانگیا پا کے ایک ہاتھ دے پہاڑ رکھیا ہوندا ایک ہاتھ کی ہوندا جی ہاں گدا گرج گرج یہ گچ گرج تے پہاڑ چکیا ہوندا تے او جدا چھال ماری دی نا برجی دے اتے لانگ جمپ کری دا ادا دا انہیں سٹیپ لیا ہوندا نہ بتا کیونکہ میں اتھلیٹ رہ چکا مینو ادا دیکھ کے نہ میں کیا یار کمال دا سٹیپ لین لگا ہے یہ تو لانگ جمپ مقام باقی پہاڑ تو بھی کوئی جمپ نہ لیا ہونی ایڈی ایڈی چھال وہ چکیا پہاڑ تے وہ ہنومان دی چونک شام نو میں اپنے سہورے گھر جدو جایا کرنا شام نو بڑی اتنے رونق ہونی وہ میں کیا ساریاں بیبیاں تھارا چ پا کے کی لے جاندیا شام نو یہ پاکستان 1947 جدو پاکستان بنیا نا ادو دیا گلا میں کیونکہ گرداسپور ضلع کا جھگڑا سی بھی خرے پاکستان نہ رل جانا جا ادھر تے میں اپنے سہوریا کی خبر لین چلے گیا میں کیا پتا کریے ادھر سارے نیانے بھی ادھر گئے کسی وہ بھی پاکستان جی نہ رہ جانا جی میں اپنے مطلب نو جا کے اتنے دیکھا وہ بڑی رہا وہ سارے نیانے کہ پیتا جی ہنومان دے چونک چلو میں کیا شام نو اتنے کی ہے کہندے جی اتنے وہ لڈو کھانا وا میں مدی دیکھا بیبیا جی لیا کے نا لڈو کی تھالی وہ جی ایک لڈو کر کے تے وہ منہ نے لا کے نا پھر تھالی چ رکھ کے پھر لڈو بنڈن سارے ہنومان لڈو کھانا وہ خوراک لڈو ہے اچھا دو تین دن علی رہندے سی اناؤنسمنٹ چا جڑا 15 اگست ہے میں 12-13 نو اتنے گیا اتے تو جی رولا پی گیا جا گرداسپور کا ضلع ہے یہ پاکستان سے لگ گیا علی اناؤنسمنٹ نہیں تھی شک سی اور میں کیا ہو ہوں کدھر جائیے ادھر دریاوا دے پتن لنگ کے آئے سی اسی نشہرے دا پتن مکیریاں تو وہ سارے اسی کہو وہ دنیا این شہر اتو پجی گرداسپور تو پتن بند ہو گیا بیڑیاں روگیاں تو جانا اسی رک گئے وہ اسی کیا بھی دو تین دن رک جاؤ چلو دیکھتے ہیں سارے وہ دو تین دن رکے نا تو شہر سارا خالی ہو گیا وہ میں ایک عجیب چاہتا دیکھیا وہ ہنومان دے چونک نا مسلمان اتنے رہ گئے یہ سادا دیش ہے آم پجندے سی اس ویلے جی فوا اٹھتی سی وہ تھی جی ایلی ایلی کر دے پھر ہنومان دے چونک وہ میں کیا یار کی کرن دے ہے میں اتنے کوٹھے دے چوارے دے چڑھ کے دیکھا ہنومان کا چونک تے بت دیتا سی او ایلی ایلی تے او میں ہنومان جی چونک کل دیکھا تے چار پانچ مسلمان نا باری باری جان تے بازار چ کوئی چیز لب کے نا منہ چ لاؤ کھا ساڈا لڈو پیڑا لگتا ہوں بت بچارا جدا دا پہلا سی ادا دے کہڑا کچرا کھانا نہیں گیری تے ملی ہے جدا اور کھڑا ہے رنگ تیرا ادا دا جدا فائر برگیڈ دا پمپ لگا ہوں اگ بجا لال جہا کئی کئی تھا وہ رنگ بھی لال ہوں امریکہ چ بہت لگے اسی جتھے ابھیاس رکھنا یا سارا اسی پوچھنا یار تہاڈا گھر کدا ایکو جے گھر ہوں امریکہ کئی کوارٹر سارے کہ یار وہ کہ کوارٹر دا نمبر نیری چ لبنا نہیں چڑھ کے بیاس کوئی نہیں لبنا کی اتنے جتھے ہنومان ہوئے اتو تسی آ جانا اسی اڈا جڑ پانی کڈ دے اس ویلے فائر ایکسٹنگ چھوڑ دا جڑا لال گیا وہ بالکل ہی ہنومان ورگا انہوں نے رنگ کیتا ہوں وہ کہنا ਗਡੋਇਆ ਤੇ ਤੂੰ ਐ ਹਿਲਦਾ ਨੀ ਫਾਇਰ ਪਾਪਾ ਨੂੰ ਤੇ ਸਾਡਾ ਲੱਡੂ ਮਾੜਾ ਲੱਗਦਾ। ਮੈਂ ਦੂਰੋਂ ਦੇਖਿਆ, ਮੈਂ ਕਿਹਾ, ਮੈਂ ਕਾਕੇ ਨੂੰ ਪੁੱਛਿਆ, ਮੈਂ ਕਿਹਾ ਇਹ ਕੀ ਕਾਕਾ ਦਾ ਮੂੰਹ ਲਾਉਣ ਡੇ? ਪਿਤਾ ਜੀ ਕੁੱਤਿਆਂ ਦੀਆਂ ਲੇਂਡੀਆਂ ਚੱਕ ਚੱਕ ਕੇ ਨਾ ਬਾਜ਼ਾਰ ਚ ਉਹਦੇ ਮੂੰਹ ਚ ਲਾਉਣ ਡੇ। ਇਹ ਸੱਚੀ ਗੱਲ ਹੈ ਭਾਈ ਸਾਹਿਬ ਜੀ, ਬਈ ਆਹ ਸਾਡਾ ਸੁੱਕੀਆਂ ਲੇਂਡੀਆਂ ਕੁੱਤਿਆਂ ਦੀਆਂ ਪਈਆਂ ਹੁੰਦੀਆਂ, ਉਹ ਦਵਾਂ ਦਮ ਲੱਭ ਲੱਭ ਲਿਆਉਣ ਸਾਰੇ ਮੁਸਲੇ ਉਹਨੂੰ ਥਾ ਬੀਬੀਆਂ ਦਾ ਲੱਡੂ ਤੇ ਨੀ ਚੰਗਾ ਲੱਗਦਾ, ਸਾਡਾ ਲੱਡੂ ਤੇ ਨੀ ਕਾੜਾ ਲੱਗਦਾ, ਉਹ ਵਿਚਾਰਾ ਉਹਨਾਂ ਦਾ। ਇਸ ਕਰਕੇ ਇਹ ਬੁੱਤ ਪ੍ਰਸਤੀ ਜਿਹੜੀ ਹਿੰਦੂਆਂ ਚ ਤੁੜੀ ਹੈ ਨਾ, ਇਹ ਸਿੱਖਾਂ ਨਾਲ ਵੀ ਆਹ ਜਿਹੜਾ ਦੁੱਧ ਕਟੋੜੇ ਗੜਵੇ ਪਾਣੀ ਏ ਮੀਆਂ ਸੇ ਦੇ ਡੇਰੇ ਜਾਂ ਆਨੰਦਪੁਰ ਕਲੇਰਾਂ ਵਾਲਿਆਂ ਦੇ ਡੇਰੇ ਚਲੇ ਜਾਓ, ਹੂਬ ਉਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਸ਼ਾਦ ਛਕਾਉਂਦੇ ਸਾਰੇ ਉਹ ਦਾਤਣ ਕੁਰਲੇ ਲਈ ਥੱਲੇ ਗੜਵੀ ਵੀ ਰੱਖਦੇ ਆ, ਭੋਗ ਲਵਾਉਂਦੇ ਆ। ਮੈਂ ਕਿਹਾ ਯਾਰ ਕਮੋੜ ਤੇ ਭੁੱਲ ਹੀ ਗਏ ਹੋ ਤੁਸੀਂ ਥੱਲੇ ਰੱਖਣਾ। ਬਾਬੇ ਨਾ ਇੰਨਾ ਪ੍ਰਸ਼ਾਦ ਖਾਦਾ, ਲੰਗਰ ਖੜਾਇਆ ਰਾਤ ਨੂੰ, ਮੈਂ ਉਹ ਭਾਈ ਜਿਹੜਾ ਰੱਖ ਕੇ, ਮੈਂ ਕਿਹਾ ਯਾਰ ਤੂੰ ਕਮੋੜ ਰੱਖਣਾ ਤੇ ਭੁੱਲ ਹੀ ਗਿਆ। ਤੇ ਉਹ ਕਹਿੰਦਾ ਭਾਈ ਸਾਹਿਬ ਤੁਸੀਂ ਮਖਾਲ ਕਰਦੇ ਹੋ, ਪਿਆਰ ਮੇਰੇ ਨਾਲ ਸਾਰੇ ਕਰਦੇ ਸੀ ਕੀਰਤਨ ਕਰਕੇ, ਕਹਿੰਦੇ ਤੁਸੀਂ ਐਸੀ ਗੱਲ ਮਾਰਦੇ ਹੋ ਜਿਹਦਾ ਜਵਾਬ ਨੀ ਦੇ। ਮੈਂ ਕਿਹਾ ਤੁਸੀਂ ਜੱਜ ਕਹਿੰਦੇ ਹੋ ਸਾਖਿਆਤ ਬਾਬਾ ਆਨੰਦ ਸਿੰਘ ਜੀ ਬੁਰਕੀਆਂ ਦਿੰਦੇ ਹੁੰਦੇ ਸੀ ਔਰ ਇਹ ਖੜਾਉਂਦੇ ਹੁੰਦੇ ਸੀ। ਮੈਂ ਕਿਹਾ ਤੁਸੀਂ ਕਿਉਂ ਸੰਗਤ ਦਾ ਬੇੜਾ ਗਰ ਕਰਨਾ ਲਾਏ ਆ, ਕਿਉਂ ਭਰਮਾਂ ਚ ਪਾ ਰਹੇ ਹੋ? ਆ ਦੇਖੋ ਨਾਮਦੇਵ ਦਾ ਸ਼ਬਦ ਹੁਣ ਖੁੱਡਿਆ, ਤੇ ਉਸ ਵੇਲੇ ਸਾਰਾ ਇਹ ਸ਼ਬਦ ਦਾ ਸਾਨੂੰ ਵੀ ਨੀ ਸੀ ਇੰਨਾ ਪਤਾ, ਪਰ ਹੁਣ ਗਿਆਨ ਦੀ ਥੁਨ ਦੇਖਦੇ ਹੋ ਤੇ ਕਹਿੰਦਾ ਸੋਇਨ ਕਟੋਰੀ ਅੰਮ੍ਰਿਤ ਭਰੀ। ਇਸ ਕਰਕੇ ਦੁੱਧ ਦਾ ਸਵਾਲ ਹੀ ਖਤਮ ਹੋ ਗਿਆ, ਸਾਰੀ ਚੀਜ਼ ਹੀ ਅੰਦਰ ਚਲੀ ਗਈ। ਇਸ ਕਰਕੇ ਉਹ ਸਾਖਿਆਤ ਅੰਦਰ ਰੱਬ ਨੂੰ ਪ੍ਰਗਟ ਕਰਕੇ ਤੇ ਉਹਦੇ ਨਾਲ ਗੱਲ, ਗੋਬਿੰਦੇ ਰਾਏ ਲਿਖੇ ਆ ਨਾਲੇ, ਦੱਦੇ ਨੂੰ ਲਾਮ ਹੈ, ਗੋਬਿੰਦ ਰਾਏ ਨੀ ਆ ਗੋਬਿੰਦੇ। ਐਨ ਜਿੱਦਾਂ ਸਾਹਮਣੇ ਬੰਦਾ ਵੰਗਾਰ ਕੇ ਕਹਿ ਰਿਹਾ ਹੁੰਦਾ,
ਦੂਧ ਪੀਓ ਗੋਬਿੰਦੇ ਰਾਏ।
ਸਨਮੁਖ ਸਿੱਧ ਭੇਟਣ ਕੋ ਆਏ, ਸਨਮੁਖ ਆਪਣੇ ਅੰਦਰ ਖੜਾ ਕਰ ਲਿਆ ਰੱਬ ਨੂੰ, ਔਰ ਉਹਨੂੰ ਖਾਸ ਕਹਿ ਰਹੇ ਨੇ।
ਫੇ ਸੋਇਨ ਕਟੋਰੀ ਅੰਮ੍ਰਿਤ ਭਰੀ, ਸੋਇਨ ਕਟੋਰੀ ਅੰਮ੍ਰਿਤ
ਭੁੱਲ ਜਾਓ, ਵਾਸ਼ ਆਊਟ ਕਰ ਦੋ ਆਪਣੇ ਸਾਰੇ ਬਰੇਨ, ਆ ਸ਼ਬਦ ਦੇ ਭਾਵ ਅਰਥ ਦੀ ਕਹਾਣੀ ਅੰਦਰ ਕਾਇਮ ਕਰੋ। ਕਿਸ ਤਰ੍ਹਾਂ ਅੰਦਰ ਹੀ ਕਟੋਰੀ ਭਰ ਕੇ ਦਿੰਦਾ ਹੈ,
ਸੋਇਨ ਕਟੋਰੀ ਅੰਮ੍ਰਿਤ ਭਰੀ, ਸੋਇਨ ਕਟੋਰੀ ਅੰਮ੍ਰਿਤ ਭਰੀ।
ਕਿਉਂ ਉਹਨੇ ਅੰਮ੍ਰਿਤ ਕਿੱਥੋਂ ਲਿਆਂਦਾ? ਉੱਥੇ ਤੇ ਆ ਝੜੀ ਲੱਗੀ ਸੀ,
ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ, ਸੋਇਨ ਕਟੋਰੀ ਅੰਮ੍ਰਿਤ ਭਰੀ, ਸੋਇਨ ਕਟੋਰੀ ਅੰਮ੍ਰਿਤ।
ਮਾਮਲਾ ਸਾਫ਼ ਹੋ ਗਿਆ ਹਿਰਦਾ ਅੰਦਰ ਲਾ, ਹੁਣ ਬਾਹਰ ਦੀ ਕੋਈ ਚੀਜ਼ ਨਹੀਂ ਹੈ।
ਏਕ ਭਗਤ ਮੇਰੇ ਹਿਰਦੇ ਬਸਾ, ਏਕ ਭਗਤ ਮੇਰਾ ਹਿਰਦੇ ਬਸਾ, ਨਾਮ ਦੇਖੇ ਨਾਰਾਇਣ ਹਸਾ,
ਹਾਸਾ ਹੀ ਹਾਸਾ ਪੈ ਗਿਆ ਅੰਦਰ। ਰੱਬ ਵੀ ਖੁਸ਼, ਨਾਮਾ ਵੀ ਖੁਸ਼, ਨਾਮੇ ਪ੍ਰਣਵੇ ਸੇਲਮ ਸੇਲ, ਗਊ ਦੁਹਾਈ ਬਛੜਾ ਮੇਲ, ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾ ਮੂਰੇ। ਉਹ ਕਹਾਣੀ ਬਾਜਾਂ ਨੂੰ ਕਹਿ ਰਿਹਾ ਮੂਰਖ,
ਮੈਂ ਤੇ ਬੀਠਲ ਦੇਖਿਆ ਆਪਣੇ ਅੰਦਰ ਤੁਸੀਂ ਮੈਨੂੰ ਕਹਿਣ ਡੇ ਆ
ਆਜ ਨਾ ਮੈਂ ਬੀਠਲ
ਕਰੇ ਗਿਆ ਦਾ ਮਤਲਬ ਹੈ ਜਿਹੜਾ ਨਾਮਾ ਬਾਹਰ ਮਾੜਾ ਮੋਟਾ ਵੀ ਰਹਿੰਦਾ ਸੀ ਉਹ ਆਪਣੇ ਘਰ ਚ ਚਲਾ ਗਿਆ ਤੇ ਨਿਜ ਘਰ ਮਹਿਲ ਪਾਵੋ ਅੰਦਰ ਹੀ ਘਰ ਬਣ ਜਾਂਦਾ ਹੈ ਅੰਦਰ ਹੀ ਅਸਲ ਟਿਕਾਣਾ ਹੈ ਭਗਤੀ ਵਾਲਿਆਂ ਦਾ ਅੰਦਰ ਹੀ ਵੜ ਜਾਂਦੇ ਆ ਅੰਦਰ ਹੀ ਸਮਾ ਜਾਂਦੇ ਆ ਅੰਦਰ ਹੀ ਸਾਰੀ ਦੁਨੀਆਂ ਅੰਦਰ ਹੀ ਨੌ ਖੰਡ ਪ੍ਰਿਥਵੀ ਹੈ ਅੰਦਰ ਹੀ ਬ੍ਰਹਮਾ ਵਿਸ਼ਨ ਮਹੇਸ਼ ਹੈ ਅੰਦਰ ਹੀ ਸਭ ਕੁਛ ਹੈ ਇਸ ਸਰੀਰ ਦੇ ਇਸ ਕਰਕੇ ਉਹ ਅੰਦਰ ਵੜ ਗਿਆ ਤੇ ਆਪਣੇ ਘਰ ਚਲਾ ਗਿਆ ਤਾਂ ਅਵਸਥਾ ਜੁੜ ਗਿਆ ਤੇ ਨਾਮੇ ਹਰ ਕਾ ਦਰਸ਼ਨ ਪਿਆ ਇਸ ਕਰਕੇ ਸ਼ਬਦ ਉੱਕਾ ਹੀ ਉਹ ਕਹਾਣੀ ਨੂੰ ਕਾਟ ਕਰਦਾ ਹੈ ਇਹ ਸ਼ਬਦ ਭਗਤ ਦਾ ਐਸਾ ਹੈ ਜਿਹੜਾ ਰੱਬ ਨੂੰ ਬੰਨ ਕੇ ਖੜਾ ਕਰ ਦਿੰਦਾ ਹੈ ਬਾਣੀ ਵਾਲਿਆਂ ਲਈ ਵਿਸ਼ਵਾਸ ਵਾਲਿਆਂ ਲਈ ਨਾਮ ਜਪਣ ਵਾਲਿਆਂ ਨੂੰ ਇੰਨਾ ਆਸਰਾ ਮਿਲਦਾ ਇਸ ਸ਼ਬਦ ਦਾ ਵੀ ਹੈ ਕਦੀ ਅਸੀਂ ਵੀ ਇਸ ਅਵਸਥਾ ਚ ਪਹੁੰਚ ਜਾਵਾਂਗੇ ਆ ਹੁਣ ਘਰ ਕਾ ਬਾਪ ਦੀ ਸਾਏ ਦਾ ਮਤਲਬ ਸਮਝੀਏ ਵੀ ਮੇਰੇ ਨੀ ਤੇ ਘਰ ਦਾ ਬਾਪ ਰੁੱਸ ਜਾਏਗਾ ਬਾਪ ਇੱਥੇ ਘਰ ਦਾ ਬਾਪ ਕੀ ਹੈ ਇਹ ਅਸੀਂ ਬਾਣੀ ਚੋਂ ਕੱਢਣਾ ਹੈ ਘਰ ਦਾ ਬਾਪ ਹੈ ਸਾਰੇ ਦਾ ਬਾਪ ਬਣਿਆ ਮਨ ਤੁਹਾਡਾ ਭਗਤ ਨਾਮਦੇਵ ਕਹਿੰਦਾ ਜੇ ਅੱਜ ਤੂੰ ਦੁੱਧ ਨੀ ਨਾ ਪੀਤਾ ਮੇਰੇ ਅੰਦਰ ਆਣ ਕੇ ਸਾਖਿਆਤ ਮੇਰਾ ਮਨ ਕਦੀ ਨੀ ਕਾਬੂ ਰਹਿਣਾ ਉਹ ਕਹਿੰਦਾ ਕੀ ਭਗਤੀ ਕਰ ਰਿਹਾ ਤੂੰ ਤੈਨੂੰ ਮਿਲਿਆ ਤੇ ਕੁਛ ਵੀ ਨੀ ਤੂੰ ਕਹਿੰਦਾ ਰੱਬ ਹੈ ਤੂੰ ਤੇਰੇ ਕੋਲ ਹੈ ਸਭ ਕੁਛ ਹੈ ਤੂੰ ਕਿ ਮਨ ਅਭਿਆਸੀ ਦਾ ਇੰਨਾ ਚੰਚਲ ਹੋ ਜਾਂਦਾ ਉਹ ਛੇਤੀ ਨਾਲ ਵਿਸ਼ਵਾਸ ਨੀ ਕਰਦਾ ਜੂ ਜੂ ਨਾਮ ਜਪੇਗਾ ਜੂ ਜੂ ਮਨ ਚੰਚਲ ਹੁੰਦਾ ਜਾਏਗਾ ਉਹ ਕਹੇਗਾ ਖਬਰੇ ਕਿਤੇ ਝੂਠੀਆਂ ਚੀਜ਼ਾਂ ਤੇ ਨਹੀਂ ਇਸ ਕਰਕੇ ਘਰ ਕਾ ਬਾਪ ਜਿਹੜਾ ਹੈ ਉਹ ਮਨ ਹੈ ਇਹਨਾਂ ਨੇ ਟੀਕੇ ਲਿਖਣ ਵਾਲਿਆਂ ਨਾਲ ਇਹਨੂੰ ਕਦੀ ਜਠੇਰਾ ਲਿਖ ਦਿੱਤਾ ਹੈ ਘਰ ਕੇ ਜਠੇਰੇ ਕੀ ਚੁੱਕੀ ਕਾਨ ਉਹ ਜਠੇਰੇ ਨੂੰ ਧਰਮ ਰਾਜ ਬਣਾ ਦਿੰਦੇ ਆ ਕਦੀ ਕਦੀ ਕੁਛ ਬਣਾ ਦਿੰਦੇ ਆ ਬਾਣੀ ਨਾ ਬਾਣੀ ਨੂੰ ਨੀ ਸਮਝਦੇ ਅੱਜ ਅਸੀਂ ਇਹਦਾ ਨਿਬੇੜਾ ਕਰਨਾ ਹੈ ਵੀ ਇਹ ਘਰ ਕਾ ਜਠੇਰਾ ਘਰ ਕਾ ਬਾਪ ਇਹ ਸਾਰੇ ਹੀ ਮਨ ਅਲ ਇਸ਼ਾਰਾ ਹੈ ਕਿਉਂਕਿ ਮਨ ਨਾ ਨਹੀਂ ਮੰਨਣਾ ਜਿੰਨੀ ਚਿਕਰ ਐਨ ਸਾਖਿਆਤ ਕੋ ਅੰਤਰ ਚੀਜ਼ ਨਾ ਖੜੀ ਹੋਗੀ ਮਨ ਜਦੋਂ ਮੰਨ ਗਿਆ ਫਿਰ ਇਹਨੇ ਦੁਨੀਆਂ ਨੂੰ ਮੰਨਣਾ ਛੱਡ ਦੇਣਾ ਵੀ ਦੁਨੀਆਂ ਜੋ ਮਰਜ਼ੀ ਕਹੇ ਕਹਿ ਕਬੀਰ ਮੇਰਾ ਮਨ ਮਾਨਿਆ ਫਿਰ ਕਹਿੰਦਾ ਕਬੀਰ ਸਾਹਿਬ ਕਹਿੰਦੇ ਮਨ ਮਾਨੇ ਲੋਕ ਨਾ ਪਤੀਨੇ ਉਹ ਕਹਿੰਦਾ ਨਾ ਪਤੀਨੇ ਤੋਂ ਮੈਂ ਤਾਂ ਕਿਆ ਕੀਜੀ ਮੇਰਾ ਹੀ ਕਰ ਲੈਣਗੇ ਮੇਰਾ ਤੇ ਮਨ ਮੰਨ ਗਏ ਮੈਂ ਤੇ ਦੇਖ ਲਿਆ ਅੰਦਰ ਰੱਬ ਨੇ ਇਹਨੂੰ ਕਹਿੰਦੇ ਹੈ ਘਰ ਕਾ ਬਾਪ ਰੀਸਾਏ ਮੇਰਾ ਮਨ ਮੇਰੇ ਕਾਬੂ ਨੀ ਲੈਣਾ ਹੇ ਅਕਾਲ ਪੁਰਖ ਰਹਾਓ ਚ ਬੇਨਤੀ ਕਰ ਰਹੇ ਹੈ ਜੇ ਤੂੰ ਮੇਰਾ ਮਨ ਵੀ ਵਸ ਕਰ ਦੇਣਾ ਇਹਨੂੰ ਵੀ ਪਤਿਆ ਲੈਣਾ ਵੀ ਫਿਰ ਮੇਰੇ ਸਾਰੇ ਮਾਮਲੇ ਹੋ ਜਾਂਦੇ ਕਿਉਂਕਿ ਪ੍ਰਭ ਕਿਰਪਾ ਤੇ ਮਨ ਵਸ ਆਇਆ ਨਾਨਕ ਗੁਰਮੁਖੇ ਤਰੀ ਤਿੰਨ ਮਾਇਆ ਇਹ ਜਿਹੜੀ ਮਾਇਆ ਹੈ ਇਹ ਮਨ ਨੂੰ ਨੀ ਮੰਨਣ ਦਿੰਦੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਜਿਨ ਚਿਕਰ ਅੰਦਰ ਸਤਿਗੁਰੂ ਨੀ ਆਉਂਦਾ ਉਨ ਚਿਕਰ ਸਤਿਗੁਰ ਬਾਜੋਂ ਹੋਰ ਕੱਚੀ ਹੈ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
ਹਰ ਹਰ ਨਿਤ ਕਰੇ ਰਸਨਾ
ਕਿਹਾ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਨਾ ਜਕੜਾ ਮਾਰਿਆ ਅੰਦਰ ਮਨ ਤੇ ਉਹ ਤੁਹਾਡੇ ਅਭਿਆਸ ਦਾ ਰਾਹ ਸੁਰੂ ਸਾਰਾ ਤੁਹਾਨੂੰ ਬਲਕਿ ਹਟਾਊਗੀ ਉਥੋਂ ਵੀ ਇਸ ਰਾਹ ਤੂੰ ਹਟ ਜਾ, ਤੂੰ ਅੱਗੇ ਆਉਂ ਮੇਰੇ ਵਾਲੀ ਆ ਜਾ ਤੇ ਉਧਰ ਚੱਲ। ਪਰ ਅਭਿਆਸੀ ਦਾ ਜੇ ਬਾਣੀ ਦੀ ਲੋ ਨਾ ਹੋਊ ਤੇ ਡਿੱਗ ਪੈਂਦੇ ਆ ਕਿਉਂ। ਇਸ ਕਰਕੇ ਜਿਨ ਚਿਕਰ ਮਾਇਆ ਵਰਤਦੀ ਹੈ ਉਹ ਮਾਇਆ ਨੂੰ ਹਟਾਉਣ ਨੂੰ ਹਾਰ ਜਪੇ ਮਾਇਆ ਬੰਧਨ ਟੂਟੇ। ਇਸ ਕਰਕੇ ਜਿਸ ਵੇਲੇ ਜੂੰ ਜੂੰ ਜਪੇਗਾ ਤਿਉਂ ਤਿਉਂ ਮਨ ਮੰਨੇਗਾ, ਅੰਦਰ ਚੀਜ਼ਾਂ ਵਰਤਣੀਆਂ ਸ਼ੁਰੂ ਹੋ ਜਾਣਗੀਆਂ, ਬਾਹਰ ਦਿਸਣੀਆਂ ਸ਼ੁਰੂ ਹੋ ਜਾਣਗੀਆਂ। ਔਰ ਆਹ ਜਿਹੜੀ ਚੀਜ਼ ਸੀ ਰਹਾਉ ਦੀ ਤੁਕ ਚ ਸਪਸ਼ਟ ਕਰ ਦਿੱਤੀ ਭਈ ਜੇ ਤੂੰ ਅੱਜ ਦੁੱਧ ਨਾ ਪੀਤਾ ਅੰਦਰ ਆਣ ਕੇ ਕਰਕੇ, ਔਰ ਦੁੱਧ ਵੀ ਹੋਰ ਕਿਸਮ ਦਾ ਹੈ, ਦੁੱਧ ਕਰਮ ਹੁਣ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ, ਭਾਂਡਾ ਧੋਏ ਵੈਸੇ ਧੂਪ ਦੇਵੋ, ਤੋ ਦੁੱਧ ਕੋ ਜਾਵੋ, ਰਸਨਾ ਨਾਮ ਜਪੇ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵੋ, ਉਹੀ ਸੋਇਨ ਕਟੋਰੀ ਅੰਮ੍ਰਿਤ ਭਰੀ, ਭਾਂਡਾ ਪਾਓ ਅੰਮ੍ਰਿਤ ਟਾਲ, ਉਹੋ ਹੀ ਸ਼ਬਦ। ਇਸ ਕਰਕੇ ਅੰਦਰਲੀ ਖੇਡ ਦੀ ਇਹ ਚੀਜ਼ ਹੈ, ਲੇਕਿਨ ਇਹਦੀ ਸਭ ਤੋਂ ਬਰੀਕ ਪੁਆਇੰਟ ਹੈ ਘਰ ਕਾ ਬਾਪ ਰਿਸਾਏ, ਜਿੱਥੋਂ ਇਹ ਸਾਰੀ ਬਾਹਰਲੀ ਟੀਚਿਆਂ ਵਾਲੇ ਧੋਖਾ ਖਾ ਜਾਂਦੇ ਨੇ। ਅਸੀਂ ਹੁਣ ਘਰ ਦਾ ਬਾਪ ਦੇਖਣਾ ਵੀ ਜੇ ਮਨ ਮੰਨ ਜਾਏ, ਇਹ ਸਭ ਤੋਂ ਵੱਡੀ ਗੱਲ ਹੈ ਅਭਿਆਸੀ ਦੀ, ਸਭ ਤੋਂ ਵੱਡੀ ਪ੍ਰੋਬਲਮ ਹੱਲ ਹੋ ਜਾਂਦੀ ਹੈ ਤੇ ਉਹ ਹੈ
ਸੰਤੋ ਮਨ ਪਵਨੇ ਸੁਖ ਬਲਿਆ ਸੰਤੋ ਮਨ ਪਵਨੇ ਸੁਖ ਬਲਿਆ
ਕੱਚ ਜੋਗ ਪ੍ਰਾਪਤ ਕਰਿਆ
ਕੱਚ ਜੋਗ
ਅੰਦਰ ਜੋ ਜੋ ਨਾਮ ਦੀ ਕੋ ਕਲਾ ਵਰਤੀ ਹੈ ਸਾਰੀ ਹੈ ਮਨ ਨੂੰ ਸੁਖ ਆਉਣਾ, ਮਨ ਕੁਝ ਸ਼ੰਕਿਆਂ ਚ ਪੈ ਜਾਂਦਾ ਵੀ ਨਹੀਂ ਇਹ ਤਾਂ ਕੋਈ ਗੱਲ ਹੈ। ਜੂ ਜੂ ਅੰਦਰ ਹਾਲਤ ਬਦਲਦੀ ਹੈ ਉਹਦੀ ਕਿਰਪਾ ਨਾਲ ਪ੍ਰਸਾਦ ਹੋਣਾ ਸਾ ਗੁਰ ਪ੍ਰਸਾਦੇ ਮੇਰਾ ਮਨ ਭੀਜੇ ਇਹਾ ਸੇਵ ਬਣੀ, ਪ੍ਰਸਾਦ ਉਹ ਕਰੇਗਾ। ਪਰ ਬੰਦੇ ਦੀ ਕੀ ਅਵਸਥਾ ਹੋ ਜਾਂਦੀ ਹੈ, ਹਰ ਮੇਰੀ ਪ੍ਰੀ ਹਰ ਮੇਰੀ ਰੀਤ ਹਰ ਮੇਰੀ ਕਥਾ ਕਹਾਣੀ ਜੀ, ਫਿਰ ਅਗਲੀ ਤੋਕ ਹੈ ਗੁਰ ਪ੍ਰਸਾਦੇ ਮੇਰਾ ਮਨ ਭੀਜੇ ਇਹਾ ਸੇਵ ਬਣੀ।